37માં, સ્તાઈમી પન્ને તે 37માં શબ્દ. આવો શબ્દ પાઠ શ્રવણ કરીએ. શ્રી રાગ મહેલા તીજા. જિની સુણ કે મન્યા તેના નિજ ઘર વાસ, ગુરમતી સાલા સચ હરી પાયા ગુણતાસ, શબ્દ રતે સે નિર્મલે હં સદ બલિહારે જાસ, હૃદય જન કે હર વસ તિત કટ હૈ પ્રગાસ, મન મેરે હરી હરી નિર્મલ ધ્યાએ, તુર મસ્તક જન કો લિખ્યા સે ગુરમુખી રહે લિબલાએ. રહાઓ હરી સંતો, દેખો નદર કર નિકટ વસે ભરપૂર, ગુરમતી જિની પછાણ્યા સે દેખે સદા હદૂર, જિન ગુણ તિન સદ મન વસે ઔગણવંત્યાં દૂર, મનમુખ ગુણ તે બાહરે બિન નામૈ મરદે ચૂર, જિન શબ્દ ગુરુ સુણ મન્યા તિન મન ધ્યાયા હરી સોય, અનદિન ભક્તિ રત્યાં મન તન નિર્મલ હોય, કૂડા રંગ કસુંભ કા બિન સજાય દુઃખ રોય, જિસ અંદર નામ પ્રગાસ હૈ ઓ સદા સદા થિર હોય, એ જન પદાર્થ પાય કે હરી નામ ના ચેતા લિબલાએ, પગ ખિસિયા રહેણા નહીં આગે ઠોર ના પાય, ઓ વેળા હથ ના આવઈ અંતે ગયા પછતાય, જિસ નદર કરે સો ઉભરે હર સેતી લિબલાએ, દેખા દેખી સબ કરે મનમુખી બૂઝ ના પાય, જિન ગુરમુખી હિરદા શુદ્ધ હૈ સેવ પઈ તિન થાય, હરિગુણ ગાવે હરી નિત પઢે હરિગુણ ગાય સમાય, નાનક તિન કી વાણી સદા સચ હૈ જે નામે રહે લિબલાએ. એ હૈ શબ્દ જિસ વ્યાખ્યા આપજી શ્રવણ કરાવ. આખતે ને જિની સુણ કે મન્યા, જિની સુણ કે મન્યા, નામ જપણ દી ગલ હો રહી હૈ. પહેલા આખ્યા સુણ કે, સુણ કે તો ભાવ ગુરુ દા નામ જપણ દા ઉપદેશ સુણ કે, ગુરુ સદા નામ જપણ દા ઉપદેશ દિંદા હૈ, ગુરુ સદા એ ઉપદેશ કર્યા કરદા હૈ નામ જપો નામ સિમરો, તે ફેર જડા ગુરુ દા એ ઉપદેશ સુણ કે ઇસ ઉપદેશ દા મનન કરદે ને, સુણ કે મન્યા, મન્યા તો ભાવ મનન કરના, ઉસ ઉપદેશ નું સ્વીકાર કરના, ઉસનું પ્રેક્ટિકલ અમલી રૂપ દેના, પ્રેક્ટિકલી ઉસનું કરના, એ હૈ મન્યા. તો સુણ કે તો ભાવ હૈ ગુરુ દા ઉપદેશ સુણ કે, ગુરુ દા નામ જપણ દા ઉપદેશ સુણ કે, મન્યા ઉસ ઉપદેશ નું મન્યા, ઉસ ઉપદેશ દી કમાઈ કીતી, નામ જપણ દી ફેર જિના કમાઈ કીતી, તિના ઉના બંદ્યા દા નિજ ઘર વાસ, વાસ આખ્યા વાસે નું, તે નિજ ઘર દા અર્થ સમજાવા. નિજ ઘર આખ્યા એ આપણે હી સ્વય સ્વરૂપ વિચ, આપણે હી અંતરાત્મે, ਤਿਨਾਂ ਨਿਜ ਘਰ ਵਾਸ ਉਨ੍ਹਾਂ ਦੀ ਸੁਰਤ ਦਾ ਆਪਣੇ ਹੀ ਸਵੈ ਸਰੂਪ ਵਿਚ ਵਾਸਾ ਹੋ ਜਾਂਦਾ ਹੈ। ਉਨ੍ਹਾਂ ਦੀ ਸੁਰਤ ਦਾ ਆਪਣੇ ਅੰਤਰ ਆਤਮੇ ਵਾਸਾ ਹੋ ਜਾਂਦਾ ਹੈ। ਭਾਵ ਕੀ ਹੈ, ਉਹ ਆਤਮਦਰਸ਼ੀ ਬਣ ਜਾਂਦੇ ਨੇ। ਔਰ ਮੈਂ ਬੇਨਤੀ ਕਰਾਂ, ਜਿਹੜਾ ਆਪਣੀ ਆਤਮਾ ਦੇ ਸਰੂਪ ਨਾਲ ਇੱਕ ਰੂਪ ਨਹੀਂ ਹੋਇਆ, ਉਹ ਪਰਮਾਤਮਾ ਨਾਲ ਵੀ ਇੱਕ ਰੂਪ ਨਹੀਂ ਹੋ ਸਕਦਾ। ਆਤਮਦਰਸ਼ੀ ਹੀ ਬ੍ਰਹਮਦਰਸ਼ੀ ਬਣਦਾ ਹੈ। ਤਾਂ ਸਤਿਗੁਰੂ ਸਮਝਾ ਰਹੇ ਨੇ ਕਿ ਗੁਰੂ ਦਾ ਨਾਮ ਜਪਣ ਦਾ ਉਪਦੇਸ਼ ਜਿਨ੍ਹਾਂ ਨੇ ਸੁਣ ਕੇ ਕਬੂਲਿਆ, ਮੰਨਿਆ ਤੇ ਨਾਮ ਜਪਣ ਦਾ ਫਿਰ ਉਪਰਾਲਾ ਕੀਤਾ, ਇਸ ਉਪਦੇਸ਼ ਨੂੰ ਅਮਲ ਵਿਚ ਲਿਆਂਦਾ, ਉਨ੍ਹਾਂ ਦੀ ਸੁਰਤ ਦਾ ਵਾਸਾ ਆਪਣੇ ਅੰਤਰਾਤਮੇ ਹੋ ਗਿਆ। ਭਾਵ ਉਹ ਆਪਣੇ ਆਤਮਦਰਸ਼ੀ ਹੋ ਗਏ। ਦੇਅਰ ਕੌਨਸ਼ੀਅਸਨੈਸ, ਦੇਅਰ ਅਵੇਅਰਨੈਸ ਲੌਜਿਜ਼ ਇਨ ਦੇਅਰ ਓਨ ਸੈਲਫ। ਤੋ ਐਸਾ ਬੰਦਾ ਜੋ ਫਿਰ ਮੈਂ ਬੇਨਤੀ ਕੀਤੀ ਹੈ ਆਪਣਾ ਆਤਮਦਰਸ਼ੀ ਹੋ ਜਾਂਦਾ ਹੈ, ਉਹ ਫਿਰ ਬ੍ਰਹਮਦਰਸ਼ੀ ਬਣ ਜਾਂਦਾ ਹੈ। ਉਹੀ ਬੰਦਾ ਬ੍ਰਹਮਦਰਸ਼ੀ ਬਣ ਸਕਦਾ ਹੈ। ਫਿਰ ਬੇਨਤੀ ਕਰਦੇ ਨੇ, ਗੁਰਮਤੀ ਸਾਲਾ ਸੱਚ ਹਰੀ ਪਾਇਆ ਗੁਣਤਾਸ। ਗੁਰਮਤੀ ਗੁਰੂ ਦੀ ਮਤ ਪਾ ਕੇ, ਸਾਲਾ ਸੱਚ, ਸੱਚ ਆਇਆ ਪਰਮੇਸ਼ਰ ਲਈ, ਸਾਲਾ ਸੱਚ ਪਰਮੇਸ਼ਰ ਨੂੰ ਸਲਾਹਿਆ ਕਰ, ਪਰਮੇਸ਼ਰ ਨੂੰ ਧਿਆਇਆ ਕਰ, ਪਰਮੇਸ਼ਰ ਦੀ ਸਿਫਤ ਕਰਿਆ ਕਰ। ਗੁਰਮਤੀ ਸਾਲਾ ਸੱਚ, ਭਾਈ ਇਸ ਲਈ ਤੂੰ ਵੀ ਗੁਰੂ ਦੀ ਮਤ ਪਾ ਕੇ ਤੇ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ, ਪਰਮੇਸ਼ਰ ਨੂੰ ਧਿਆਇਆ ਕਰ, ਪਰਮੇਸ਼ਰ ਨੂੰ ਜਪਿਆ ਕਰ। ਹਰੀ ਪਾਇਆ ਗੁਣਤਾਸ, ਹਰੀ ਗੁਣਤਾਸ ਇਕੱਠਾ ਜੁੜਦਾ। ਗੁਣਤਾਸ ਲਫ਼ਜ਼ ਸਮਝਾਵਾਂ, ਗੁਣਤਾਸ ਕਹਿੰਦੇ ਨੇ ਗੁਣਾਂ ਦਾ ਖਜ਼ਾਨਾ। ਭਾਵ ਕੀ ਹੈ, ਗੁਣਾਂ ਦਾ ਸਮੂਹ ਜਿਹਦੇ ਵਿਚ ਸਾਰੇ ਗੁਣ ਹਨ। ਗੁਰਮਤੀ ਸਾਲਾ ਸੱਚ, ਭਾਈ ਗੁਰੂ ਦੀ ਮਤ ਪਾ ਕੇ ਤੂੰ ਵੀ ਪਰਮੇਸ਼ਰ ਨੂੰ ਧਿਆਇਆ ਕਰ, ਅਰਾਧਿਆ ਕਰ, ਸਿਫ ਸਲਾਹ ਕਰਿਆ ਕਰ। ਜਿਨ੍ਹਾਂ ਅਰਾਧਿਆ ਇਸ ਤਰ੍ਹਾਂ, ਉਨ੍ਹਾਂ ਹਰੀ ਗੁਣਤਾਸ ਨੂੰ ਪਾ ਲਿਆ, ਉਨ੍ਹਾਂ ਪਰਮੇਸ਼ਰ ਨੂੰ ਜੋ ਗੁਣਾਂ ਦਾ ਖਜ਼ਾਨਾ ਹੈ ਉਸ ਨੂੰ ਪਾ ਲਿਆ। ਜਿਨ੍ਹਾਂ ਨੇ ਇਹ ਕੰਮ ਕੀਤਾ ਉਨ੍ਹਾਂ ਨੇ ਹਰੀ ਗੁਣਤਾਸ ਨੂੰ ਪਾ ਲਿਆ। ਸ਼ਬਦ ਹੈ 37ਵਾਂ, ਪੰਨੇ 27 ਤੇ ਥੱਲਿਓ ਕੋ 7ਵੀਂ 8ਵੀਂ ਪੰਕਤੀ ਹੈ। ਫਿਰ ਸਤਿਗੁਰੂ ਬੇਨਤੀ ਕਰਦੇ ਨੇ, ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੇ ਜਾਸ। ਸ਼ਬਦ ਰਤੇ ਨਾਮ ਵਿਚ ਰੰਗੇ, ਬਾਣੀ ਵਿਚ ਰੰਗੇ। ਸ਼ਬਦ ਆਖਿਆ ਬਾਣੀ ਨੂੰ, ਨਾਮ ਨੂੰ, ਬਾਣੀ ਨੂੰ, ਗੁਰੂ ਦੇ ਸ਼ਬਦ ਨੂੰ। ਤੋ ਸ਼ਬਦੇ ਰਤੇ ਆਪਾਂ ਰਸਮੀ ਬੋਲੀ ਚ ਆਖ ਦਿੰਦੇ ਹਾਂ ਨਾਮ ਵਿਚ ਰੰਗੇ। ਤੋ ਭਾਵ ਕੀ ਹੈ, ਜਿਨ੍ਹਾਂ ਨੂੰ ਸ਼ਬਦ ਦੀ ਮਸਤੀ ਚੜ੍ਹਦੀ ਹੈ, ਜਿਨ੍ਹਾਂ ਨੂੰ ਸ਼ਬਦ ਦੀ ਖੁਮਾਰੀ ਚੜ੍ਹਦੀ ਹੈ, ਉਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸ਼ਬਦੇ ਰਤੇ। ਜਿਨ੍ਹਾਂ ਨੂੰ ਸ਼ਬਦ ਦਾ ਰੰਗ ਚੜ੍ਹ ਗਿਆ, ਭਾਵ ਜਿਹੜੇ ਫਿਰ ਬਾਣੀ ਦੀ ਖੁਮਾਰੀ ਮਹਿਸੂਸ ਕਰਦੇ ਨੇ, ਬਾਣੀ ਦੀ ਮਸਤੀ ਮਹਿਸੂਸ ਕਰਦੇ ਨੇ, ਉਨ੍ਹਾਂ ਲਈ ਆਇਆ ਸ਼ਬਦ ਰਤੇ। ਜਿਨ੍ਹਾਂ ਨੂੰ ਬਾਣੀ ਦਾ ਰਸ ਆ ਜਾਂਦਾ ਹੈ ਤੇ ਫਿਰ ਬਾਣੀ ਦੀ ਮਸਤੀ ਚੜ੍ਹਦੀ ਹੈ, ਬਾਣੀ ਦੀ ਖੁਮਾਰੀ ਚੜ੍ਹਦੀ ਹੈ, ਜਿਹੜੇ ਇਸ ਤਰ੍ਹਾਂ ਬਾਣੀ ਵਿਚ ਰੰਗੇ ਜਾਂਦੇ ਨੇ, ਸੇ ਨਿਰਮਲੇ, ਉਹ ਨਿਰਮਲ ਹੋ ਜਾਂਦੇ ਨੇ, ਭਾਵ ਪਵਿੱਤਰ ਆਚਰਨ ਵਾਲੇ ਹੋ ਜਾਂਦੇ ਨੇ, ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ, ਉਹ ਵਿਵੇਕੀ ਪੁਰਸ਼ ਹੋ ਜਾਂਦੇ ਨੇ, ਉਨ੍ਹਾਂ ਦੇ ਅਮਲ ਅੱਛੇ ਹੋ ਜਾਂਦੇ ਨੇ, ਜੀਵਨ ਚੰਗਾ ਹੋ ਜਾਂਦਾ ਹੈ, ਚੰਗੇ ਕਰਮ ਕਰਦੇ ਨੇ। ਜਿਨ੍ਹਾਂ ਨੂੰ ਭਾਈ ਬਾਣੀ ਦਾ ਰੰਗ ਲੱਗ ਜਾਂਦਾ ਹੈ, ਜਿਨ੍ਹਾਂ ਨੂੰ ਬਾਣੀ ਦੀ ਮਸਤੀ ਖੁਮਾਰੀ ਚੜ੍ਹਦੀ ਹੈ, ਉਹ ਚਾਲ ਚੱਲਣ ਦੇ ਆਚਰਣ ਦੇ ਵੀ ਨਿਰਮਲ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਨਿਰਮਲ ਕਰਮ ਕਰਦੇ ਨੇ, ਜੀਵਨ ਸੁਚੱਜਾ ਹੋ ਜਾਂਦਾ। ਹਾਂ, ਸਦਬਲਿਹਾਰਿਆ ਜਾਸ, ਤੇ ਸਤਿਗੁਰੂ ਕਹਿੰਦੇ ਨੇ ਇਹੋ ਜਿਹਾ ਤੋਂ ਮੈਂ ਸਦਾ ਬਲਿਹਾਰੇ ਜਾਂਦਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਹਾਂ ਸਦਬਲਿਹਾਰਿਆ ਜਾਸ, ਮੈਂ ਐਸੇ ਇਨਸਾਨਾਂ ਤੋਂ ਸਦਾ ਸਦਕੇ ਜਾਂਦਾ। ਕੈਸਿਆਂ ਤੋਂ? ਜਿਹੜੇ ਬਾਣੀ ਵਿਚ ਰੰਗੇ ਗਏ ਨੇ, ਜਿਨ੍ਹਾਂ ਨੂੰ ਬਾਣੀ ਦਾ ਰਸ ਹੈ, ਜਿਹੜੇ ਬਾਣੀ ਦੀ ਮਸਤੀ ਮਾਣਦੇ ਨੇ, ਔਰ ਨਿਰਮਲ ਆਚਰਨ ਵਾਲੇ ਹੋ ਜਾਂਦੇ ਨੇ, ਪਵਿੱਤਰ ਕੈਰੇਕਟਰ ਵਾਲੇ ਹੋ ਜਾਂਦੇ ਨੇ, ਜਿਨ੍ਹਾਂ ਦਾ ਚਾਲ ਚੱਲਣ ਉੱਚਾ ਹੋ ਜਾਂਦਾ ਹੈ, ਹਾਂ ਸਦਬਲਿਹਾਰੇ ਜਾਸ, ਮੈਂ ਉਨ੍ਹਾਂ ਤੋਂ ਸਦਾ ਸਦਕੇ ਸਦਾ ਕੁਰਬਾਨ। ਹਿਰਦੈ ਜਿਨ ਕੈ ਹਰ ਵਸੈ ਤਿਤ ਘੱਟ ਹੈ ਪ੍ਰਗਾਸ, ਹਿਰਦੈ ਜਿਨ ਕੈ ਹਰ ਵਸੈ ਤਿਤ ਘੱਟ ਹੈ ਪ੍ਰਗਾਸ। ਹਿਰਦੈ ਦੁਲਾਵਾਂ ਨਾਲ ਹਿਰਦੇ ਅੰਦਰ, ਜਿਨ ਕੈ ਜਿਨ੍ਹਾਂ ਜੀਵਾਂ ਦੇ, ਹਰੀ ਵਸੈ ਪ੍ਰਭੂ ਦੀ ਯਾਦ ਦਾ ਵਾਸਾ ਹੋ ਜਾਂਦਾ, ਪ੍ਰਭੂ ਦਾ ਵਾਸਾ, ਪ੍ਰਭੂ ਦੀ ਯਾਦ ਦਾ ਵਾਸਾ ਹੋ ਜਾਂਦਾ। ਤਿਤ ਘੱਟ ਹੈ ਪ੍ਰਗਾਸ, ਉਸ ਹਿਰਦੇ ਘਰ ਵਿਚ ਪ੍ਰਗਾਸ ਆਖਿਆ ਏ, ਆਤਮ ਪ੍ਰਗਾਸ ਨੂੰ, ਸਪਿਰਚੁਅਲ ਅਵੇਕਨਿੰਗ ਨੂੰ, ਗਿਆਨ ਨੂੰ, ਰੂਹਾਨੀ ਗਿਆਨ ਨੂੰ। ਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਵਾਸਾ ਹੋ ਜਾਂਦਾ ਹੈ, ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ, ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ, ਉਨ੍ਹਾਂ ਹਿਰਦਿਆਂ ਵਿਚ ਫਿਰ ਰੂਹਾਨੀ ਗਿਆਨ ਜਾਗਦਾ ਹੈ, ਬ੍ਰਹਮ ਗਿਆਨ ਜਾਗਦਾ ਹੈ। ਤਿਤ ਘੱਟ ਹੈ ਪ੍ਰਗਾਸ, ਉਨ੍ਹਾਂ ਹਿਰਦਿਆਂ ਵਿਚ ਫਿਰ ਰੂਹਾਨੀ ਚਾਨਣਾ, ਸਪਿਰਚੁਅਲ ਅਵੇਕਨਿੰਗ ਆਉਂਦੀ ਹੈ। ਮਨ ਮੇਰੇ, ਹੇ ਮੇਰੇ ਮਨਾ, ਹਰੀ ਹਰੀ ਨਿਰਮਲ ਧਿਆਏ, ਹਰੀ ਹਰੀ ਆਖਿਆ ਵਾਹਿਗੁਰੂ ਵਾਹਿਗੁਰੂ ਨੂੰ, ਨਿਰਮਲ ਤੋਂ ਭਾਵ ਪਵਿੱਤਰ, ਪਵਿੱਤਰ ਨਾਮ, ਧਿਆਏ ਧਿਆਇਆ ਕਰ, ਹੇ ਮੇਰੇ ਮਨਾ, ਇਸ ਲਈ ਤੂੰ ਵੀ ਵਾਹਿਗੁਰੂ ਵਾਹਿਗੁਰੂ ਇਹ ਜੋ ਪਵਿੱਤਰ ਨਾਮ ਹੈ ਇਹ ਧਿਆਇਆ ਕਰ, ਇਹ ਸਿਮਰਿਆ ਕਰ, ਕਿਉਂਕਿ ਇਸ ਦੇ ਧਿਆਉਣ ਨਾਲ ਜਾਗਰਤਾ ਆਉਂਦੀ ਹੈ, ਅਵੇਕਨਿੰਗ ਆਉਂਦੀ ਹੈ। ਹੇ ਮੇਰੇ ਮਨਾ, ਇਸ ਲਈ ਤੂੰ ਵੀ ਵਾਹਿਗੁਰੂ ਵਾਹਿਗੁਰੂ ਇਹ ਪਵਿੱਤਰ ਨਾਮ ਜੋ ਹੈ ਇਹ ਜਪਿਆ ਕਰ। ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖੀ ਰਹੇ ਲਿਵਲਾਏ, ਧੁਰ ਰਾਰੇ ਨੂੰ ਸਿਆਰੀ, ਤੁਰ ਦਰਗਾਹੋਂ ਪਰਮੇਸ਼ਰ ਦੀ ਦਰਗਾਹ ਵੱਲੋਂ ਹੀ, ਮਸਤਕ ਹੈ ਕੱਕੇ ਨੂੰ ਸਿਆਰੀ, ਮੈਂ ਥੋੜੀ ਜਿਹੀ ਲਾਵਾਂਗੂ ਬੁਲਾਈ, ਮਸਤਕ ਹੈ ਮੱਥੇ ਤੇ, ਜਿਨ ਕੋ ਜਿਨ੍ਹਾਂ ਦੇ ਲਿਖਿਆ, ਲਿਖ ਦਿੱਤਾ, ਤੁਰ ਮਸਤਕ ਹੈ ਜਿਨ ਕੋ ਲਿਖਿਆ। ਤੁਰਦਰਗਾਹੋਂ ਜਿਨ੍ਹਾਂ ਦੇ ਮਸਤਕ ਤੇ ਸਿਮਰਨ ਦਾ ਲੇਖ ਪਰਮੇਸ਼ੁਰ ਨੇ ਲਿਖ ਦਿੱਤਾ ਹੁੰਦਾ ਹੈ। ਤੁਰਦਰਗਾਹੋਂ ਹੀ ਪਰਮਾਤਮਾ ਨੇ ਜਿਨ੍ਹਾਂ ਦੇ ਮੱਥੇ ਤੇ ਸਿਮਰਨ ਬੰਦਗੀ ਦਾ ਲੇਖ ਲਿਖ ਦਿੱਤਾ ਹੁੰਦਾ ਏ। ਸੇ ਗੁਰਮੁਖੀ ਰਹੇ ਲਿਵਲਾਏ, ਸੇ ਉਹ ਬੰਦੇ ਗੁਰਮੁਖੀ ਗੁਰੂ ਦੇ ਲੜ ਲੱਗ ਕੇ, ਗੁਰੂ ਦੀ ਸਿੱਖਿਆ ਪਾ ਕੇ, ਗੁਰੂ ਦੇ ਲੜ ਲੱਗ ਕੇ ਰਹੇ ਲਿਵਲਾਏ, ਨਾਮ ਵਿਚ ਲਿਵਲਾਈ ਰੱਖਦੇ ਨੇ। ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਰੱਖਦੇ ਨੇ, ਨਾਮ ਵਿਚ ਲਿਵਲਾ ਕੇ ਰੱਖਦੇ ਨੇ, ਨਾਮ ਦੀ ਲਿਵ ਲਾ ਕੇ ਰੱਖਦੇ ਨੇ ਪ੍ਰਭੂ ਚਰਨਾਂ ਵਿਚ। ਭਾਈ ਤੁਰਦਰਗਾਹੋਂ ਜਿਨ੍ਹਾਂ ਦੇ ਮੱਥੇ ਤੇ ਪਰਮੇਸ਼ੁਰ ਨੇ ਸਿਮਰਨ ਦਾ ਲੇਖ ਲਿਖ ਦਿੱਤਾ, ਬੰਦਗੀ ਦਾ ਲੇਖ ਲਿਖ ਦਿੱਤਾ, ਉਹ ਬੰਦੇ ਤਾਂ ਗੁਰੂ ਦੇ ਲੜ ਲੱਗਦੇ ਨੇ, ਗੁਰੂ ਦੀ ਸਿੱਖਿਆ ਲੈਂਦੇ ਨੇ ਤੇ ਫਿਰ ਨਾਮ ਦੁਆਰਾ ਪਰਮੇਸ਼ੁਰ ਦੇ ਚਰਨਾਂ ਵਿਚ ਲਿਵ ਲਾ ਕੇ ਰੱਖਦੇ ਨੇ, ਨਾਮ ਦੀ ਲਿਵ ਲਾ ਕੇ ਰੱਖਦੇ ਨੇ, ਪ੍ਰਭੂ ਚਰਨਾਂ ਵਿਚ ਲਿਵ ਲਾ ਕੇ ਰੱਖਦੇ ਨੇ। ਰਹਾਓ ਹਰੀ ਸੰਤੋ, ਦੇਖੋ ਨਜ਼ਰ ਕਰ, ਨਿਕਟ ਵਸੈ ਭਰਪੂਰ। ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ, ਫਿਰ ਦੁਹਰਾ ਦਿਆਂ, ਜਿੱਥੇ ਬਾਣੀ ਵਿਚ ਹਰੀ ਸੰਤੋ ਆਖ ਕੇ ਤੇ ਫਿਰ ਕੋਈ ਉਪਦੇਸ਼ ਦਿੱਤਾ ਹੋਵੇ ਕਮਾਉਣ ਲਈ, ਉੱਥੇ ਹਰੀ ਸੰਤੋ ਦਾ ਮਤਲਬ ਹੁੰਦਾ ਏ ਜਿਹੜੇ ਹਰੀ ਦੇ ਸੰਤ ਬਣਨ ਦੇ ਚਾਹਵਾਨ ਨੇ। ਪਰਮੇਸ਼ੁਰ ਦੇ ਸੱਚੇ ਸੁੱਚੇ ਸੰਤ ਬਣਨ ਦੇ ਜੋ ਚਾਹਵਾਨ ਨੇ ਉਨ੍ਹਾਂ ਦਾ ਜ਼ਿਕਰ ਏ, ਵਰਨਾ ਸੁਖਮਨੀ ਸਾਹਿਬ ਪੜ੍ਹ ਕੇ ਦੇਖੋ, ਸੰਤ ਤੇ ਪਰਮੇਸ਼ੁਰ ਦਾ ਰੂਪ ਦੱਸਿਆ ਗਿਆ, ਸੰਤਾਂ ਦੀ ਮਹਿਮਾ ਪੜ੍ਹ ਕੇ ਦੇਖੋ, ਪੂਰੀ ਅਸ਼ਟਪਦੀ ਲਿਖੀ ਹੈ। ਉਨ੍ਹਾਂ ਸੰਤਾਂ ਨੂੰ ਪੂਰਨਤਾ ਪਾ ਚੁੱਕੇ ਸੰਤਾਂ ਨੂੰ ਕੋਈ ਉਪਦੇਸ਼ ਦੇਣ ਦੀ ਲੋੜ ਨਹੀਂ ਰਹਿ ਜਾਂਦੀ, ਤੇ ਜੇ ਫਿਰ ਸੰਤੋ ਕਹਿ ਕੇ ਫਿਰ ਉਪਦੇਸ਼ ਦਿੱਤਾ ਉਨ੍ਹਾਂ ਨੂੰ, ਤਾਂ ਇਹਦਾ ਮਤਲਬ ਹੈ ਉਹ ਜੀਵ ਜੋ ਪਰਮੇਸ਼ੁਰ ਦੇ ਸੰਤ ਭਗਤ ਬਣਨ ਦੇ ਚਾਹਵਾਨ ਨੇ ਉਨ੍ਹਾਂ ਨੂੰ, ਉਨ੍ਹਾਂ ਸੇਵਕਾਂ ਨੂੰ ਉਪਦੇਸ਼ ਦਿਓ। ਇਸ ਵੇਲੇ ਹੈਨ ਤਾਂ ਸੇਵਕ, ਪਰ ਜਿਨ੍ਹਾਂ ਦਾ ਟੀਚਾ ਹੈ, ਏਮ ਹੈ ਪਰਮੇਸ਼ੁਰ ਦੇ ਸੰਤ ਬਣਨ ਦਾ, ਇਹ ਉਨ੍ਹਾਂ ਲਈ ਸਬਕ। ਹਰੀ ਸੰਤੋ ਦੇਖੋ ਨਜ਼ਰ ਕਰ, ਨਜ਼ਰ ਕਰ ਦਾ ਮਤਲਬ ਹੁੰਦਾ ਹੈ ਨਿਗਾਹ ਟਿਕਾ ਕੇ, ਧਿਆਨ ਧਰ ਕੇ, ਨਿਗਾਹ ਟਿਕਾ ਕੇ। ਨਜ਼ਰ ਤੋਂ ਭਾਵ ਇੱਥੇ ਮੇਰ ਨਹੀਂ ਹੈ, ਇੱਥੇ ਨਜ਼ਰ ਦਾ ਅਰਥ ਹੈ ਨਜ਼ਰ, ਧਿਆਨ ਨਾਲ। ਹਰੀ ਸੰਤੋ ਦੇਖੋ ਨਜ਼ਰ ਕਰ, ਹੇ ਪਰਮੇਸ਼ੁਰ ਦੇ ਸੰਤੋ ਤੁਸੀਂ ਜਰਾ ਧਿਆਨ ਲਾ ਕੇ ਵੇਖੋ, ਨਿਕਟ ਵਸੈ ਭਰਪੂਰ। ਜੋ ਪਰਮੇਸ਼ੁਰ ਹੈ ਤੁਹਾਡੇ ਨੇੜ ਵਸਦਾ ਹੈ, ਨਿਕਟ ਵਸੈ ਨੇੜੇ ਵਸਦਾ ਹੈ, ਨਾਲ ਵਸਦਾ ਹੈ, ਅੰਗ ਸੰਗ ਵਸਦਾ ਹੈ, ਨਿਕਟ ਵਸੈ। ਪਰਮੇਸ਼ੁਰ ਤਾਂ ਤੁਹਾਡੇ ਨੇੜੇ ਵਸਦਾ ਏ, ਨਾਲ ਵਸਦਾ ਏ, ਭਾਵ ਹੈ ਅੰਗ ਸੰਗ ਵਸਦਾ, ਅੰਦਰ ਹੀ ਵਸਦਾ। ਤੇ ਨਾਲ ਆਖਿਆ ਵਸੈ ਭਰਪੂਰ, ਔਰ ਉਹ ਤਾਂ ਹਰ ਜਗ੍ਹਾ ਮੌਜੂਦ ਹੈ, ਹਰ ਜਗ੍ਹਾ ਹੈ, ਭਰਪੂਰ ਵਸਿਆ ਹੋਇਆ ਹੈ ਤੋਂ ਭਾਵ ਹਰ ਜਗ੍ਹਾ ਮੌਜੂਦ ਹੈ, ਵਸੈ ਭਰਪੂਰ। ਦੇਖੋ ਅਰਥ ਕਰਨ ਲੱਗਿਆਂ ਕਿਵੇਂ ਕੀਤਾ ਹੈ, ਨਿਕਟ ਵਸੈ ਤੇ ਵਸੈ ਭਰਪੂਰ, ਉਤੇ ਅੰਗ ਸੰਗ ਹੈ, ਨਾ ਸਿਰਫ ਤੁਹਾਡੇ ਅੰਗ ਸੰਗ ਹੈ ਬਲਕਿ ਉਹ ਤਾਂ ਹਰ ਥਾਂ ਮੌਜੂਦ ਹੈ, ਹਰ ਥਾਂ ਵਸਿਆ ਹੋਇਆ, ਭਰਪੂਰ ਵਸਿਆ ਹੋਇਆ। ਉਹ ਗੋਡ ਡੈਵੋਟੀਜ਼ ਬਿਹੋਲਡ, The Lord is so close. And behold, He is all pervasive. He is present everywhere. He is omnipresent. Hari Santo, dekho nazar kar, nikta vasa parpoor. Gurmati jini pachhaniya, se dekha sada hadur. Gurmati gurudi mat paake. ਜਿਨ੍ਹੀ ਜਿਨ੍ਹਾਂ ਨੇ ਪਛਾਣਿਆ ਬ੍ਰਹਮ ਦੇ ਸਰੂਪ ਦੀ ਸਿਆਣ ਪਾਈ, ਬ੍ਰਹਮ ਦੇ ਸਰੂਪ ਦੀ ਪਛਾਣ ਪਾਈ, ਪਰਮੇਸ਼ਰ ਦੇ ਸਰੂਪ ਦੀ ਪਛਾਣ ਪਾਈ, ਜਿਨ੍ਹਾਂ ਨੇ ਗੁਰੂ ਦੀ ਮਤ ਪਾ ਕੇ ਪਰਮੇਸ਼ਰ ਦੇ ਸਰੂਪ ਦੀ ਪਛਾਣ ਪਾਈ, ਸੇ ਦੇਖੇ ਸਦਾ ਹਜ਼ੂਰ. ਉਹ ਕੀ ਦੱਸਦੇ ਨੇ? ਸੇ ਦੇਖੇ ਹਾਜ਼ਰਾ ਸਦਾ ਹਜ਼ੂਰ. ਉਹ ਕਹਿੰਦੇ ਨੇ ਕਿ ਉਹ ਤਾਂ ਪਰਮਾਤਮਾ ਨੂੰ ਸਦਾ ਹਾਜ਼ਰਾ ਹਜ਼ੂਰ ਤੱਕ ਰਹੇ ਨੇ. ਜਿਨ੍ਹਾਂ ਨੇ ਵੀ ਗੁਰੂ ਦੀ ਮਤ ਲਈ ਤੇ ਪ੍ਰਭੂ ਜੋਤ ਦੀ ਸਿਆਣ ਪਾਈ, ਪ੍ਰਭੂ ਦੇ ਸਰੂਪ ਦੀ ਪਛਾਣ ਪਾਈ, ਉਨ੍ਹਾਂ ਇਹੋ ਹੀ ਆਖਿਆ ਕਿ ਉਨ੍ਹਾਂ ਨੇ ਸਦਾ ਪਰਮਾਤਮਾ ਨੂੰ ਹਾਜ਼ਰਾ ਹਜ਼ੂਰ ਤੱਕਿਆ, ਆਪਣੇ ਨਾਲ ਹੀ ਤੱਕਿਆ, ਆਪਣੇ ਅੰਗ ਸੰਗੀ ਤੱਕਿਆ. ਜਿਨ ਗੁਣ ਤਿੰਨ ਸਦ ਮਨ ਵਸੈ. ਜਿਨ ਗੁਣ, ਜਿਨ੍ਹਾਂ ਪਾਸ ਤੇ ਰੱਬੀ ਗੁਣ ਆ ਗਏ ਨੇ, ਜਿਨ੍ਹਾਂ ਨੇ ਤੇ ਰੱਬੀ ਗੁਣ ਪਾ ਲਏ ਨੇ, ਜਿਨ੍ਹਾਂ ਨੇ ਤੇ ਦੈਵੀ ਗੁਣ ਹਾਸਲ ਕਰ ਲਏ ਨੇ, ਉਨ੍ਹਾਂ ਗੁਣਵਾਨਾਂ ਨੂੰ ਤਿੰਨ ਉਨ੍ਹਾਂ ਗੁਣਵਾਨਾਂ ਨੂੰ ਸਦ ਮਨ ਵਸੈ. ਉਨ੍ਹਾਂ ਗੁਣਵਾਨਾਂ ਲਈ ਤੇ ਪ੍ਰਭੂ ਸਦਾ ਮਨ ਚ ਹੀ ਵਸਦਾ ਹੈ. ਜਿਨ੍ਹਾਂ ਨੇ ਤੇ ਰੱਬੀ ਗੁਣ ਪਾ ਲਏ ਨੇ, ਪਰਮੇਸ਼ਰੀ ਗੁਣ ਵਸਾ ਲਏ ਨੇ ਆਪਣੇ ਅੰਦਰ, ਉਨ੍ਹਾਂ ਲਈ ਤਾਂ ਪਰਮੇਸ਼ਰ ਸਦਾ ਮਨ ਅੰਦਰ ਹੀ ਵਸਦਾ ਹੈ. ਉਨ੍ਹਾਂ ਨੂੰ ਤਾਂ ਪਰਮੇਸ਼ਰ ਮਨ ਅੰਦਰ ਵਸਦਾ ਹੀ ਮਹਿਸੂਸ ਹੁੰਦਾ ਹੈ. ਔਗਣਵੰਤਿਆਂ ਦੂਰ, ਜਿਨ੍ਹਾਂ ਦੇ ਪੱਲੇ ਗੁਣ ਕੋਈ ਨਹੀਂ, ਔਗਣੀ ਔਗਣ ਨੇ, ਉਨ੍ਹਾਂ ਨੂੰ ਦੂਰ ਦਿਸਦਾ. ਉਨ੍ਹਾਂ ਲਈ ਪਰਮੇਸ਼ਰ ਦੂਰ ਹੈ ਕਿਤੇ, ਸੱਤਵੇਂ ਆਕਾਸ਼ ਚ ਹੈ ਜਾਂ ਪਤਾਲਾਂ ਵਿਚ ਜਾਂ ਆਕਾਸ਼ ਵਿਚ. ਜਿਨ੍ਹਾਂ ਨੇ ਤੇ ਗੁਣ ਵਸਾ ਲਏ ਆਪਣੇ ਅੰਦਰ, ਦੈਵੀ ਗੁਣ ਪੈਦਾ ਕਰ ਲਏ ਬੰਦਗੀ ਕਰਕੇ, ਉਨ੍ਹਾਂ ਨੂੰ ਤਾਂ ਪਰਮਾਤਮਾ ਹਾਜ਼ਰਾ ਹਜ਼ੂਰ ਦਿਸਣ ਲੱਗ ਪਿਆ, ਮਨ ਵਿਚ ਹੀ ਵਸਦਾ ਦਿਸਣ ਲੱਗ ਪਿਆ. ਪਰ ਜਿਹੜੇ ਔਗਣੇ ਹਾਰੇ ਰਹੇ, ਜਿਨ੍ਹਾਂ ਨੇ ਗੁਣ ਕੋਈ ਨਾ ਵਸਾਇਆ, ਔਗਣਾਂ ਨਾਲ ਭਰੇ ਹੋਏ ਨੇ, ਉਨ੍ਹਾਂ ਲਈ ਪਰਮਾਤਮਾ ਦੂਰ ਹੈ. ਮਨਮੁਖ ਗੁਣ ਤੇ ਬਾਹਰੇ. ਮਨ ਦੀ ਗੱਲ ਸੁਣਨ ਵਾਲੇ ਬੰਦੇ ਪਰਮੇਸ਼ਰੀ ਗੁਣਾਂ ਤੋਂ ਵਾਂਝੇ ਰਹਿੰਦੇ ਨੇ. ਮਨ ਪਿੱਛੇ ਤੁਰਨ ਵਾਲੇ ਬੰਦੇ ਪਰਮੇਸ਼ਰੀ ਗੁਣਾਂ ਤੋਂ ਸੱਖਣੇ ਰਹਿ ਜਾਂਦੇ ਨੇ. ਜੋ ਮਨ ਦੀ ਤਾਂ ਗੱਲ ਸੁਣਦੇ ਨੇ ਪਰ ਗੁਰੂ ਦੀ ਗੱਲ ਨਹੀਂ ਸੁਣਦੇ, ਉਹ ਪਰਮੇਸ਼ਰੀ ਗੁਣਾਂ ਤੋਂ ਵਾਂਝੇ ਨੇ. ਮਨਮੁਖ ਗੁਣ ਤਾਂ ਬਾਹਰੇ, ਉਨ੍ਹਾਂ ਅੰਦਰ ਕੋਈ ਰੱਬੀ ਗੁਣ ਨਹੀਂ ਵਸਦੇ. ਬਿਨ ਨਾਮ ਹੈ ਮਰਦੇ ਚੂਰ. ਔਰ ਨਾਮ ਪੱਲੇ ਨਾ ਹੋਣ ਕਰਕੇ ਮਰਦੇ ਚੂਰ, ਚੂਰ ਚੂਰ ਕੇ ਦੁਖੀ ਹੋ ਹੋ ਕੇ ਰੂਹਾਨੀ ਮੌਤ ਸਹੇੜਦੇ ਨੇ. ਮਰਦੇ ਨੇ ਭਾਵ ਰੂਹਾਨੀ ਮੌਤ ਸਹੇੜਦੇ ਨੇ. ਚੂਰ ਚੂਰ ਕੇ ਦੁਖੀ ਹੋ ਹੋ ਰੂਹਾਨੀ ਮੌਤ ਸਹਿੜੀ ਰੱਖਦੇ ਨੇ. ਹੁਣ ਅੱਗੇ ਪੰਕਤੀ ਜਰਾ ਧਿਆਨ ਨਾਲ ਉਚਾਰਨ ਸੁਣਨਾ. ਜਿਹਨੇ ਸ਼ਬਦ ਗੁਰੂ, ਇੱਥੇ ਗੁਰੂ ਨੂੰ ਸ਼ਬਦ ਆਖਿਆ ਹੈ। ਸ਼ਬਦ ਗੁਰੂ ਹੈ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਕਿਉਂਕਿ ਸ਼ਬਦ ਨੂੰ ਸੁਣਿਆ ਜਾ ਸਕਦਾ, ਸ਼ਬਦ ਨੂੰ ਗੁਰੂ ਆਖਿਆ, ਬਾਣੀ ਨੂੰ ਗੁਰੂ ਆਖਿਆ। ਜਿਨ੍ਹਾਂ ਨੇ ਬਾਣੀ ਗੁਰੂ ਨੂੰ ਸੁਣਿਆ, ਇਸ ਬਾਣੀ ਦਾ ਮੰਨਣ ਕੀਤਾ, ਭਾਵ ਇਸ ਬਾਣੀ ਦੀ ਜੀਵਨ ਵਿਚ ਕਮਾਈ ਕੀਤੀ, ਬਾਣੀ ਉਪਦੇਸ਼ ਦੀ ਜੀਵਨ ਵਿਚ ਕਮਾਈ ਕੀਤੀ, ਜਿਨ ਸ਼ਬਦ ਗੁਰੂ ਸੁਣ ਮੰਨਿਆ। ਜਿਨ੍ਹਾਂ ਇਨਸਾਨਾਂ ਨੇ ਸ਼ਬਦ ਗੁਰੂ ਨੂੰ, ਬਾਣੀ ਨੂੰ ਸੁਣ ਕੇ ਇਸ ਦਾ ਉਪਦੇਸ਼ ਮੰਨਿਆ, ਇਸ ਦਾ ਉਪਦੇਸ਼ ਕਮਾਇਆ, ਤਿੰਨ ਮਨੈ ਧਿਆਇਆ, ਉਨ੍ਹਾਂ ਨੇ ਪਰਮੇਸ਼ਰ ਨੂੰ ਮਨ ਵਿਚ ਅਰਾਧਿਆ। ਉਪਦੇਸ਼ ਮੰਨਦਿਆਂ ਹੋਇਆਂ ਸ਼ਬਦ ਗੁਰੂ ਦਾ, ਉਨ੍ਹਾਂ ਨੇ ਮਨ ਵਿਚ ਪਰਮੇਸ਼ਰ ਨੂੰ ਧਿਆਇਆ, ਅਰਾਧਿਆ। ਮਨ ਧਿਆਇਆ ਹਰੀ ਸੋਏ, ਹਰੀ ਸੋਏ ਉਸ ਪਰਮੇਸ਼ਰ ਨੂੰ। ਤੋ ਬਈ, ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਸੁਣ ਕੇ ਤੇ ਸ਼ਬਦ ਗੁਰੂ ਦਾ ਉਪਦੇਸ਼ ਮੰਨਿਆ, ਉਨ੍ਹਾਂ ਨੇ ਫਿਰ ਪਰਮੇਸ਼ਰ ਨੂੰ ਮਨ ਵਿਚ ਹੀ ਧਿਆਇਆ, ਉਸ ਪਰਮੇਸ਼ਰ ਨੂੰ ਫਿਰ ਉਨ੍ਹਾਂ ਨੇ ਮਨ ਵਿਚ ਅਰਾਧਿਆ, ਧਿਆਇਆ। ਅਨਦਿਨ ਭਗਤੀ ਰਤਿਆਂ, ਇਸ ਤਰ੍ਹਾਂ ਅਨਦਿਨ ਨੀਤੀ ਭਗਤੀ ਰਤਿਆਂ, ਭਗਤੀ ਵਿਚ ਮਸਤ ਹੋਇਆ, ਇਸ ਤਰ੍ਹਾਂ ਹਮੇਸ਼ਾ ਭਗਤੀ ਵਿਚ ਮਸਤ ਹੋਇਆ, ਮਨ ਤਨ ਨਿਰਮਲ ਹੋਏ। ਬੰਦੇ ਦਾ ਮਨ ਵੀ ਨਿਰਮਲ ਹੋ ਜਾਂਦਾ ਹੈ ਤੇ ਤਨ ਵੀ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਲਗਾਤਾਰ ਜੇ ਭਗਤੀ ਵਿਚ ਮਸਤ ਰਹੀਏ ਤਾਂ ਮਨ ਵੀ ਨਿਰਮਲ ਹੋ ਜਾਂਦਾ ਹੈ ਤੇ ਤਨ ਵੀ ਨਿਰਮਲ ਹੋ ਜਾਂਦਾ ਹੈ। ਮਨ ਨਿਰਮਲ ਹੋ ਜਾਂਦਾ ਹੈ ਭਾ ਮਨ ਵਿਚੋਂ ਵਿਚਾਰ ਸੁੱਚੇ ਉੱਠਦੇ ਨੇ, ਵਿਕਾਰ ਬਾਕੀ ਰਹਿ ਨਹੀਂ ਜਾਂਦੇ। ਮਨ ਵਿਚ ਜੋ ਸੋਚ ਉੱਠਦੀ ਹੈ, ਵਿਚਾਰ ਉੱਠਦੀ ਹੈ, ਪਵਿੱਤਰ ਉੱਠਦੀ ਹੈ। ਤਨ ਨਿਰਮਲ ਹੋ ਜਾਂਦਾ ਹੈ, ਤਨ ਕਰਕੇ ਅਮਲ ਅੱਛੇ ਹੁੰਦੇ ਨੇ, ਤਨ ਕਰਕੇ ਕਰਮ ਅੱਛੇ ਹੁੰਦੇ ਨੇ, ਅਮਲ ਅੱਛੇ ਹੁੰਦੇ ਨੇ। ਕਿਉਂਕਿ ਤਨ ਉਹੀ ਕੁਝ ਕਮਾਏਗਾ ਜੋ ਮਨ ਸੋਚੇਗਾ। ਜੇ ਮਨ ਦੀ ਸੋਚ ਨਿਰਮਲ ਹੋ ਜਾਏ ਤੇ ਫਿਰ ਤਨ ਵੀ ਨਿਰਮਲ ਹੋ ਜਾਂਦਾ ਹੈ, ਤਨ ਵੀ ਫਿਰ ਪਵਿੱਤਰ ਕਰਮ ਹੀ ਕਰਦਾ ਹੈ, ਫਿਰ ਕਰਮੀ ਕਰਮੀ ਬੰਦੇ ਦੀ ਨਿਰਮਲ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਜਿਨ੍ਹਾਂ ਨੇ ਅਨ ਦਿਨ ਸਦਾਈ ਹਰ ਰੋਜ਼ ਹੀ ਹਮੇਸ਼ਾ ਹੀ ਭਗਤੀ ਦੀ ਮਸਤੀ ਮਾਣੀ, ਭਗਤੀ ਵਿਚ ਰਤੇ ਰਹੇ, ਉਨ੍ਹਾਂ ਦਾ ਮਨ ਵੀ ਨਿਰਮਲ ਹੋ ਗਿਆ, ਤਨ ਵੀ ਨਿਰਮਲ ਹੋ ਗਿਆ। ਕੂੜਾ ਰੰਗ ਕਸੁੰਭ ਕਾ, ਕਸੁੰਭ ਤੋਂ ਭਾਵ ਕਸੁੰਭੇ ਦੇ ਫੁੱਲ ਦਾ। ਕੂੜਾ ਰੰਗ ਕਸੁੰਭ ਕਾ, ਸਤਿਗੁਰੂ ਸਮਝਾ ਰਹੇ ਨੇ ਕਿ ਜਿਹੜੇ ਵਿਸ਼ੇ ਵਿਕਾਰ ਹੁੰਦੇ ਨੇ ਨਾ, ਇਨ੍ਹਾਂ ਦਾ ਜਿਹੜਾ ਸਵਾਦ ਹੈ, ਇਹ ਤੇ ਕਸੁੰਭੇ ਦੇ ਰੰਗ ਵਾਂਗੂ ਭੜਕੀਲਾ ਤੇ ਕੱਚਾ ਹੀ ਹੁੰਦਾ। ਆ ਜਿਹੜੇ ਵਿਸ਼ੇ ਵਿਕਾਰ ਆਪਾਂ ਕਰਦੇ ਹਾਂ ਨਾ, ਵਿਸ਼ੇ ਵਿਕਾਰਾਂ ਚ ਵੀ ਲੋਕਾਂ ਨੂੰ ਰਸ ਆਉਂਦਾ ਹੈ ਨਾ, ਆ ਬੁਰੇ ਕਰਮ ਕਰਦੇ ਨੇ ਇਸ ਵਿਚੋਂ ਵੀ ਰਸ ਲੈਂਦੇ ਨੇ ਲੋਕ। ਪਰ ਸਮਝਾ ਰਹੇ ਨੇ ਇਹ ਜੋ ਰਸ ਹੈ, ਵਿਸ਼ੇ ਵਿਕਾਰਾਂ ਦਾ ਰਸ ਹੈ, ਮਾਇਆ ਦਾ ਰਸ ਹੈ, ਵਿਕਾਰਾਂ ਦਾ ਰਸ ਹੈ, ਇਹ ਤੇ ਕਸੁੰਬੇ ਦੇ ਰੰਗ ਵਾਂਗੂ ਭੜਕੀਲਾ ਹੈ ਪਰ ਹੈ ਕੱਚਾ। ਭਾਵ ਕਸੁੰਬੇ ਦਾ ਫੁੱਲ ਜਦੋਂ ਦੇਖਦੇ ਉਹ ਖਿੜਦਾ ਹੈ, ਬਹੁਤ ਸੋਹਣਾ ਰੰਗ, ਬੜਾ ਅਟਰੈਕਟਿਵ ਲੱਗਦਾ। ਬਸ ਦੋ ਧੁੱਪਾਂ ਪੈਂਦੀਆਂ ਹੀ ਤੇ ਫਿਰ ਫਿੱਕਾ ਪੈ ਜਾਂਦਾ ਹੈ, ਵੇਖਣ ਨੂੰ ਵੀ ਚਿੱਤ ਨਹੀਂ ਕਰਦਾ। ਭਾਵ ਇਹ ਜਿਹੜਾ ਭੜਕੀਲਾ ਰੰਗ ਹੈ ਇਹ ਟੈਂਪਰੇਰੀ ਹੁੰਦਾ ਹੈ। ਤੋ ਸਤਿਗੁਰੂ ਸਮਝਾ ਰਹੇ ਨੇ ਕੂੜਾ ਰੰਗ ਕਸੁੰਭ ਕਾ, ਮਾਇਆ ਦਾ ਵਿਕਾਰਾਂ ਦਾ ਜੋ ਰਸ ਹੈ, ਇਹ ਤਾਂ ਕਸੁੰਬੇ ਦੇ ਇਨ੍ਹਾਂ ਦਾ ਜੋ ਸਵਾਦ ਹੈ, ਇਨ੍ਹਾਂ ਜਦੋਂ ਰਸ ਹੈ ਨਾ, ਇਹ ਤਾਂ ਕਸੁੰਬੇ ਦੇ ਰੰਗ ਵਾਂਗੂ ਭੜਕੀਲਾ ਏ। ਭੜਕੀਲਾ ਜ਼ਰੂਰ ਹੁੰਦਾ ਇਹ, ਪਰ ਹੁੰਦਾ ਹੈ ਕੱਚਾ। ਭਾਵ ਹੈ ਕੱਚਾ ਰੰਗ ਹੁੰਦਾ ਹੈ। ਭਾਵ ਕੀ ਹੈ? ਇਹ ਸਵਾਦ ਤਾਂ ਥੋੜੀ ਚਿਰ ਦਾ ਹੈ, ਪਰ ਇਹ ਸਵਾਦ ਦੁੱਖ ਚ ਬਦਲ ਜਾਂਦੇ ਨੇ, ਕਿਉਂਕਿ ਅੱਗੇ ਜਾ ਕੇ ਲਿਖਿਆ ਹੈ, ਬਿਨ ਸਜਾਏ ਦੁੱਖ ਹੋਏ। ਇਹ ਸਵਾਦ ਤੇ ਟੈਂਪਰੇਰੀ ਹੈ, ਪਰ ਜਦੋਂ ਸਵਾਦ ਗੁਆਚਦਾ ਹੈ ਤੇ ਦੁੱਖ ਖੜਾ ਹੋ ਜਾਂਦਾ। ਚਸਕੇ ਹੀ ਦੁੱਖਾਂ ਚ ਬਦਲ ਜਾਂਦੇ ਨੇ, ਵਿਕਾਰਾਂ ਦੇ ਚਸਕੇ ਦੁੱਖਾਂ ਚ ਬਦਲ ਜਾਂਦੇ ਨੇ, ਤਬਦੀਲ ਹੋ ਜਾਂਦੇ ਨੇ। ਇਹ ਤੇ ਥੋੜੀ ਦੇਰ ਦਾ ਹੀ ਸੁੱਖ ਹੈ ਇਨ੍ਹਾਂ ਦਾ, ਇਨ੍ਹਾਂ ਦਾ ਸਵਾਦ ਤੇ ਥੋੜੀ ਦੇਰ ਦਾ ਹੀ। ਮਾਇਆ ਦੇ ਸੁੱਖ ਵੀ ਦੁੱਖਾਂ ਚ ਤਬਦੀਲ ਹੋ ਜਾਂਦੇ ਨੇ, ਵਿਕਾਰਾਂ ਦੇ ਸੁੱਖ ਵੀ ਸਮਾਂ ਪਾ ਕੇ ਦੁੱਖਾਂ ਵਿਚ ਤਬਦੀਲ ਹੋ ਜਾਂਦੇ ਨੇ। ਇਹ ਤੇ ਕਸੁੰਬੇ ਦੇ ਰੰਗ ਵਾਂਗੂ ਇਨ੍ਹਾਂ ਦਾ ਰਸ, ਇਨ੍ਹਾਂ ਦਾ ਰੰਗ ਭੜਕੀਲਾ ਹੈ, ਸੋਹਣਾ ਲੱਗਦਾ ਹੈ, ਪਰ ਇਹ ਛੇਤੀ ਫਿੱਕਾ ਪੈ ਜਾਂਦਾ ਹੈ ਤੇ ਇਹੀ ਸੁੱਖ ਦੁੱਖਾਂ ਚ ਬਦਲ ਜਾਂਦੇ ਨੇ, ਇਹੀ ਤਕਲੀਫ਼ ਬਣ ਕੇ ਖੜੋ ਜਾਂਦੇ ਨੇ। ਕਿਸੇ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ, ਬੜੀ ਮਸਤੀ ਚੜੀ, ਬਹੁਤ ਅੱਛੀ ਲੱਗੀ, ਘਰ ਘਰ ਗਈ, ਫਿਰ ਕੀ ਹੋਇਆ, ਆ ਲਿਵਰ ਵੀ ਗਲ ਗਿਆ, ਹੋਰ ਸੌ ਬਿਮਾਰੀਆਂ ਲੱਗ ਗਈਆਂ, ਸੁੱਖ ਦੁੱਖ ਵਿਚ ਬਦਲ ਗਿਆ। ਮਾਇਆ ਦੇ ਅਨੇਕਾਂ ਸੁੱਖ ਬੰਦੇ ਨੂੰ ਆਰਾਮ ਪ੍ਰਸਤ ਕਰ ਦਿੰਦੇ ਨੇ ਤੇ ਉਹ ਵੱਧ ਕੇ ਜਿਹੜੀ ਪਈ ਆਰਾਮ ਪ੍ਰਸਤੀ ਦੁੱਖਾਂ ਚ ਹੀ ਬਦਲ ਜਾਂਦੀ ਹੈ। ਫਿਰ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਜਿਨ੍ਹਾਂ ਦੇ ਅੰਦਰ ਨਾਮ ਦਾ ਚਾਨਣਾ, ਨਾਮ ਦੀ ਸੋਝੀ ਪੈਦਾ ਹੋ ਜਾਏ, ਸਦਾ ਸਦਾ ਫਿਰ ਹੋਏ, ਸਦਾ ਸਦਾ ਥਿਰ ਹੋਏ, ਉਨ੍ਹਾਂ ਦਾ ਜੋ ਮਨ ਹੈ ਮਾਇਆ ਵੱਲੋਂ ਤੇ ਵਿਕਾਰਾਂ ਵੱਲੋਂ ਹਮੇਸ਼ਾ ਲਈ ਟਿਕ ਜਾਂਦਾ, ਡੋਲਦਾ ਨਹੀਂ। ਜਿਨ੍ਹਾਂ ਦੇ ਅੰਦਰ ਨਾਮ ਦਾ ਚਾਨਣਾ ਪੈਦਾ ਹੋ ਜਾਂਦਾ, ਨਾਮ ਦੀ ਸੋਝੀ ਉਤਰ ਆਉਂਦੀ ਹੈ, ਬਾਣੀ ਦੀ ਸੋਝੀ ਜਿਨ੍ਹਾਂ ਨੂੰ ਪੈ ਜਾਂਦੀ ਹੈ, ਉਨ੍ਹਾਂ ਲਈ ਫਿਰ ਉਨ੍ਹਾਂ ਦਾ ਮਨ ਹਮੇਸ਼ਾ ਲਈ, ਸਦਾ ਸਦਾ ਲਈ, ਹਮੇਸ਼ਾ ਲਈ ਥਿਰ ਹੋਏ ਭਾਵ ਟਿਕ ਜਾਂਦਾ, ਮਾਇਆ ਵੱਲੋਂ ਤੇ ਵਿਕਾਰਾਂ ਵੱਲੋਂ ਦੂਰ ਹੋ ਕੇ ਟਿਕ ਜਾਂਦਾ। ਭਾਵ ਮੁੜ ਮੁੜ ਫਿਰ ਦੌੜਦਾ ਨਹੀਂ ਮਨ ਵਿਕਾਰਾਂ ਵੱਲ ਤੇ ਮਾਇਆ ਵੱਲ, ਮੁੜ ਕੇ ਨਹੀਂ ਦੌੜਦਾ। ਇਹ ਜਨਮ ਪਦਾਰਥ ਪਾਇਕ ਹੈ, ਹਰੀ ਨਾਮ ਨਾ ਚੇਤਾ ਲਿਵ ਲਾਏ। ਦੇਖੋ ਭਾਈ, ਬੰਦਾ ਇਹ ਜਨਮ ਪਦਾਰਥ ਪਾਇਕ ਹੈ। ਪਦਾਰਥ ਆਖਦੇ ਨੇ ਅਨਮੋਲ ਨੂੰ, ਕੀਮਤੀ, ਅਨਮੋਲ। ਮਨੁੱਖਾ ਜਨਮ ਕੀਮਤੀ ਜਨਮ ਹੈ, ਅਨਮੋਲ ਹੈ ਜੋਨ। ਬਾਣੀ ਚ ਮਨੁੱਖਾ ਜਨਮ ਲਈ ਬਾਰ ਬਾਰ ਦੱਸਿਆ ਗਿਆ ਕਿ ਇਹ ਜੋ ਮਨੁੱਖਾ ਜੂਨ ਹੈ ਇਹ ਛੇਤੀ ਲੱਭਦੀ ਨਹੀਂ, ਬੜੀ ਅਨਮੋਲ ਹੈ, ਬੜੀ ਕੀਮਤੀ ਹੈ, ਤੇ ਇਹ ਜ਼ਾਇਆ ਨਹੀਂ ਕਰਨੀ ਚਾਹੀਦੀ, ਇਹ ਜੂਨ ਖਰਾਬ ਨਹੀਂ ਕਰਨੀ ਚਾਹੀਦੀ। ਕਬੀਰ ਜੀ ਆਖਦੇ ਨੇ, ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੰਬਾਰ। ਔਰ ਪੰਚਮ ਪਾਤਸ਼ਾਹ ਇਹ ਬਿਲਕੁਲ ਰਲਦੀਆਂ ਮਿਲਦੀਆਂ ਤੁਕਾਂ, ਇਹੀ ਰਲਦੇ ਮਿਲਦੇ ਅੱਖਰ ਕਹਿੰਦੇ ਨੇ, ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਨਾਮ ਬਿਨਾ ਬਿਰਥਾ ਸਭ ਜਾਏ। ਦੇਖੋ ਇੰਨਾ ਕੀਮਤੀ ਹੈ ਮਨੁੱਖਾ ਜਨਮ, ਪਰ ਬੰਦਾ ਨਾਮ ਨਹੀਂ ਜਪਦਾ ਤੇ ਸਾਰਾ ਜੀਵਨ ਬਿਰਥਾ ਜਾ ਰਿਹਾ, ਖਰਾਬ ਜਾ ਰਿਹਾ। ਔਰ ਪੰਚਮ ਪਾਤਸ਼ਾਹ ਦੇ ਬਚਨ ਫੇਰ ਆਉਂਦੇ ਨੇ, ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮਘਾਤੀ। ਦੁਰਲਭ ਦੇ ਪਾਈ ਵਡਭਾਗੀ। ਆ ਮਨੁੱਖਾ ਦੇ ਦੁਰਲਭ ਦੇ ਹੈ, ਇਹ ਤੇ ਵੱਡੇ ਭਾਗਾਂ ਨਾਲ ਪਾਈ ਹੈ, ਮਿਲੀ ਹੈ, ਤੇ ਜਿਹੜਾ ਇਹ ਪਾ ਕੇ ਵੀ ਨਾਮ ਨਾ ਜਪੇ ਉਹ ਤੇ ਆਤਮਘਾਤ ਕਰ ਰਿਹਾ, ਉਹ ਤੇ ਆਪਣਾ ਨੁਕਸਾਨ ਆਪ ਕਰ ਰਿਹਾ, ਉਹ ਤੇ ਆਤਮਘਾਤ ਕਰ ਰਿਹਾ, ਉਹ ਤੇ ਖੁਦਕੁਸ਼ੀ ਕਰ ਰਿਹਾ। ਤੋ ਆਖਦੇ ਨੇ ਇਹ ਜਨਮ ਪਦਾਰਥ ਪਾਇਕ ਹੈ, ਆ ਵਡਮੁੱਲੀ ਮਨੁੱਖਾ ਜੂਨ ਪਾ ਕੇ, ਇਹ ਮਨੁੱਖਾ ਸਰੀਰ ਪਾ ਕੇ, ਹਰੀ ਨਾਮ ਨਾ ਚੇਤੇ, ਹਰੀ ਨਾਮ ਨਾ ਚੇਤੇ, ਫੇਰ ਵੀ ਬੰਦਾ ਨਾਮ ਨਹੀਂ ਸਿਮਰ ਰਿਹਾ, ਨਾਮ ਨਾ ਚੇਤਾ, ਨਾਮ ਨਹੀਂ ਸਿਮਰ ਰਿਹਾ। ਲਿਵ ਲਾਏ ਸੁਰਤ ਜੋੜ ਕੇ, ਲਿਵ ਲਾਏ ਧਿਆਨ ਧਰ ਕੇ ਸੁਰਤ ਜੋੜ ਕੇ, ਦੇਖੋ ਭਾਈ ਬੰਦਾ ਐਡਾ ਵੱਡਾ ਮਨੁੱਖਾ ਜੀਵਨ ਇਸ ਨੂੰ ਮਿਲ ਗਿਆ ਹੈ, ਫੇਰ ਵੀ ਇਹ ਸੁਰਤ ਜੋੜ ਕੇ ਨਾਮ ਨਹੀਂ ਜਪ ਰਿਹਾ, ਧਿਆਨ ਲਾ ਕੇ ਨਾਮ ਨਹੀਂ ਜਪ ਰਿਹਾ। ਪੱਗ ਖਿਸੀਆ ਰਹਿਣਾ ਨਹੀਂ ਆਗੇ ਠੌਰ ਨਾ ਪਾਏ, ਪੱਗ ਖਿਸੀਆ ਹੈ ਇੱਕ ਇਡੀਓਮੈਟਿਕ ਫਰੇਜ਼ ਹੈ, ਅਖਰੀ ਅਰਥ ਦੇ ਹੁੰਦੇ ਨੇ ਪੈਰ ਤਿਲਕ ਜਾਣਾ, ਪਰ ਭਾਵ ਹੈ ਮੌਤ ਆਉਣ ਤੇ। ਪੈਰ ਪੱਗ ਖਿਸੀਆ, ਪੈਰ ਖਿਸਕ ਜਾਣ ਤੇ, ਪੈਰ ਤਿਲਕ ਜਾਣ ਤੇ ਭਾਵ ਹੈ ਮੌਤ ਆ ਜਾਣ ਤੇ, ਮੌਤ ਆ ਜਾਣ ਤੇ ਰਹਿਣਾ ਨਹੀਂ, ਇਸ ਸਰੀਰ ਦਾ ਬਚਣਾ ਨਹੀਂ, ਮਨੁੱਖਾ ਸਰੀਰ ਨਹੀਂ ਬਚਣਾ, ਮੌਤ ਆ ਜਾਣ ਤੇ ਸਰੀਰ ਤੇ ਫਿਰ ਰਹੇਗਾ ਨਹੀਂ। ਆਗੈ ਠੌਰ ਨਾ ਪਾਏ, ਆਗੈ ਅੱਗੇ ਜਾ ਕੇ, ਅੱਗੇ ਜਾ ਕੇ, ਅੱਗੇ ਤੋਂ ਭਾਵ ਦਰਗਾਹੇ ਜਾ ਕੇ, ਠੌਰ ਟਿਕਾਣਾ ਨਾ ਪਾਏ ਆਤਮਾ, ਦਰਗਾਹੇ ਜਾ ਕੇ ਟਿਕਾਣਾ ਨਹੀਂ ਪਾ ਸਕਦੀ, ਨਾਮ ਨਾ ਚੇਤੇ ਬੰਦਾ ਲਿਵ ਲਾ ਕੇ, ਤਾਂ ਫੇਰ ਜਦੋਂ ਮੌਤ ਆ ਜਾਂਦੀ ਏ ਤਾਂ ਦਰਗਾਹੇ ਜਾ ਕੇ ਫਿਰ ਆਤਮਾ ਨੂੰ ਰੂਹ ਨੂੰ ਟਿਕਾਣਾ ਨਹੀਂ ਮਿਲਦਾ। ਉਹ ਵੇਲਾ ਹੱਥ ਨਾ ਆਵੇ, ਉਹ ਵੇਲਾ ਹੱਥ ਨਾ ਆਵੇ, ਉਹ ਵੇਲਾ ਕਿਹੜਾ ਹੈ? ਉਹ ਵੇਲਾ ਆਖਿਆ ਹੈ ਅਜਿਹਾ ਵੇਲਾ ਜਿੱਥੇ ਮਨੁੱਖਾ ਸਰੀਰ ਵਿੱਚ ਰਹਿ ਕੇ ਜੋਤ ਨਾਮ ਜਪ ਸਕੇ। ਉਹ ਵੇਲਾ ਕਿਹੜਾ ਹੈ ਜਿੱਥੇ ਫੇਰ ਮੁੜ ਕੇ ਮਨੁੱਖਾ ਸਰੀਰ ਵਿੱਚ ਵਸ ਕੇ ਨਾਮ ਜਪ ਸਕੇ? ਹੱਥ ਨਾ ਆਵੇ, ਛੇਤੀ ਹੱਥ ਨਹੀਂ ਲੱਗਦਾ, ਕਿਉਂਕਿ ਮਨੁੱਖਾ ਜੂਨ ਤਾਂ ਵਾਰ ਵਾਰ ਨਹੀਂ ਮਿਲਦੀ। ਮਾਨਸ ਜਨਮ ਦੁਲੰਬ ਹੈ, ਆਖਿਆ ਜੋ ਹੈ ਮਾਨਸ ਜਨਮ ਦੁਲੰਬ ਹੈ। ਇਹ ਮਨੁੱਖਾ ਜਨੂਨ ਜੂਨ ਤਾਂ ਫਿਰ ਵਾਰ ਵਾਰ ਮਿਲਦੀ ਨਹੀਂ, ਛੇਤੀ ਮਿਲਦੀ ਨਹੀਂ, ਤੇ ਇਸ ਕਰਕੇ ਉਹ ਵੇਲਾ ਭਾਵ ਮਨੁੱਖਾ ਜੂਨ ਦਾ ਫਿਰ ਚਾਂਸ, ਫਿਰ ਵੇਲਾ ਜਿੱਥੇ ਆਤਮਾ ਮਨੁੱਖਾ ਸਰੀਰ ਵਿੱਚ ਵਸ ਕੇ ਨਾਮ ਜਪ ਸਕਦੀ ਹੈ, ਉਹ ਵੇਲਾ ਉਹ ਅਵਸਰ ਵਾਰ ਵਾਰ ਹੱਥ ਨਹੀਂ ਆਉਂਦਾ, ਮੁੜ ਕੇ ਫਿਰ ਛੇਤੀ ਹੱਥ ਨਹੀਂ ਆਉਂਦਾ। ਆ ਅਰਥ ਹੈ ਉਹ ਵੇਲਾ ਹੱਥ ਨਾ ਆਵੇ। ਹੁਣ ਤਾਂ ਆਤਮਾ ਵਸ ਰਹੀ ਹੈ ਮਨੁੱਖਾ ਸਰੀਰ ਚ, ਵੇਲਾ ਹੈ, ਜਪ ਸਕਦੇ ਹਾਂ, ਪਰ ਇਕ ਵਾਰੀ ਇਹ ਸਰੀਰ ਨੂੰ ਤਿਆਗ ਹੀ ਮੁੜ ਕੇ ਛੇਤੀ ਮਨੁੱਖਾ ਜੂਨ ਮਿਲਣੀ ਨਹੀਂ, ਤਾਂ ਫਿਰ ਉਹ ਵੇਲਾ ਜਿੱਥੇ ਆਤਮਾ ਨਾਮ ਜਪ ਸਕਦੀ ਹੈ ਸਰੀਰ ਵਿਚ, ਮਨੁੱਖਾ ਸਰੀਰ ਵਿਚ ਵਸ ਕੇ, ਕਿਉਂਕਿ ਜੂਨ ਮੁੜ ਕੇ ਛੇਤੀ ਮਿਲਣੀ ਨਹੀਂ, ਫਿਰ ਇਹ ਵੇਲਾ ਛੇਤੀ ਹੱਥ ਨਹੀਂ ਆਉਂਦਾ। ਛੇਤੀ ਕੀਤਿਆਂ ਫਿਰੇ ਮੁੜ ਕੇ ਅਵਸਰ ਮਿਲਦਾ ਨਹੀਂ, ਉਹ ਵੇਲਾ ਹੱਥ ਨਾ ਆਵੇ। ਅੰਤੇ ਅੰਤਮ ਸਮੇਂ, ਅੰਤੇ ਅਖੀਰ ਨੂੰ ਗਿਆ ਜਦੋਂ ਤੁਰ ਜਾਂਦਾ ਹੈ, ਆਤਮਾ ਜਦੋਂ ਸਰੀਰ ਛੱਡ ਕੇ ਤੁਰ ਜਾਂਦਾ ਏ ਗਿਆ ਭਾਵ ਚਲੇ ਜਾਣਾ ਕੌਣ ਚਲੇ ਜਾਂਦਾ ਏ ਆਤਮਾ ਜਦੋਂ ਸਰੀਰ ਛੱਡ ਕੇ ਤੁਰ ਪੈਂਦਾ ਏ ਅੰਤ ਹੈ ਅਖੀਰ ਨੂੰ ਗਿਆ ਜਦੋਂ ਆਤਮਾ ਤੁਰ ਜਾਂਦਾ ਸਰੀਰ ਛੱਡ ਕੇ ਤੇ ਪਛਤਾਏ ਫਿਰ ਪਛਤਾਉਂਦਾ ਹੈ ਕਿ ਸਮਾਂ ਗਵਾ ਲਿਆ ਸਰੀਰ ਮਿਲਿਆ ਸੀ ਮਨੁੱਖਾ ਨਾਮ ਜਪਿਆ ਨਾ ਅਵਸਰ ਗਵਾ ਲਿਆ ਪਛਤਾਉਂਦਾ ਹੈ ਫਿਰ ਆਤਮਾ ਪਛਤਾਵੇ ਵਿੱਚ ਹੁੰਦਾ ਹੈ ਕਿ ਮਨੁੱਖਾ ਜੂਨ ਮਿਲੀ ਸੀ ਗਵਾ ਲਈ ਇਨ੍ਹਾਂ ਪੰਕਤੀਆਂ ਦੇ ਭਾਵ ਉਗੜਨੇ ਬੜੇ ਜ਼ਰੂਰੀ ਨੇ ਕਿਉਂਕਿ ਡਰਮੈਟੀਕਲੀ ਅਰਥ ਤੇ ਆਪਾਂ ਕਰ ਲੈਂਦੇ ਹਾਂ ਪਰ ਉਹਦੇ ਚ ਭਾਵ ਜਿਹੜੇ ਅਸਲ ਹੈ ਉਹ ਕਈ ਵਾਰੀ ਗੁਆਚੇ ਰਹਿ ਜਾਂਦੇ ਨੇ ਤੇ ਇਹ ਭਾਵ ਉਗੜਨੇ ਬੜੇ ਜ਼ਰੂਰੀ ਹੈ ਜਿਸ ਨਜ਼ਰ ਕਰੇ ਸੋ ਉਭਰੇ ਜਿਸ ਨਜ਼ਰ ਕਰੇ ਜਿਨ੍ਹਾਂ ਦੇ ਪਰਮਾਤਮਾ ਮਿਹਰ ਕਰ ਦੇਵੇ ਨਜ਼ਰ ਕਰੇ ਮਿਹਰ ਕਰ ਦੇਵੇ ਸੇ ਉਭਰੇ ਉਭਰੇ ਬਚ ਜਾਂਦੇ ਨੇ ਕਾਸ਼ ਤੋਂ ਮਾਇਆ ਦੇ ਮੋਹ ਤੋਂ ਤੇ ਵਿਕਾਰਾਂ ਤੋਂ ਜਿਨ੍ਹਾਂ ਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਨ੍ਹਾਂ ਨੂੰ ਮਾਇਆ ਖਿੱਚ ਨਹੀਂ ਪਾਉਂਦੀ ਉਹ ਮਾਇਆ ਦੀ ਖਿੱਚ ਤੋਂ ਬਚ ਜਾਂਦੇ ਨੇ ਵਿਕਾਰਾਂ ਤੋਂ ਬਚ ਜਾਂਦੇ ਨੇ ਕਿਵੇਂ ਬਚਦੇ ਨੇ ਹਰ ਸੇਤੀ ਲਿਵ ਲਾਏ ਪ੍ਰਭੂ ਵਿਚ ਲਿਵ ਲਾ ਕੇ ਸੁਰਤ ਜੋੜ ਕੇ ਜਿਨ੍ਹਾਂ ਤੇ ਤੈਅ ਹੋ ਜਾਂਦੀ ਹੈ ਪਰਮੇਸ਼ਰ ਦੀ ਵੇ ਉਹ ਫਿਰ ਪ੍ਰਭੂ ਵਿਚ ਲਿਵ ਲਾਉਂਦੇ ਨੇ ਤੇ ਲਿਵ ਲਾਉਣ ਸਦਕਾ ਉਹ ਮਾਇਆ ਤੇ ਵਿਕਾਰਾਂ ਤੋਂ ਉਭਰ ਜਾਂਦੇ ਨੇ ਬਹਾ ਬਚੇ ਰਹਿੰਦੇ ਨੇ ਸੋ ਉਭਰ ਹੈ ਉਹ ਬਚੇ ਰਹਿੰਦੇ ਨੇ ਉਭਰੇ ਦਾ ਮਤਲਬ ਹੁੰਦਾ ਉਹ ਤਾਂ ਉੱਠ ਜਾਣਾ ਭਾਵ ਬਚੇ ਰਹਿਣਾ ਭਾਵੇ ਬਚੇ ਰਹਿਣਾ ਉਹ ਮਾਇਆ ਤੋਂ ਉਤਾਂ ਉੱਠ ਜਾਂਦੇ ਨੇ ਵਿਕਾਰਾਂ ਤੋਂ ਉਤਾਂ ਉੱਠ ਜਾਂਦੇ ਨੇ ਭਾਵੇ ਇਹਨਾਂ ਤੋਂ ਬਚੇ ਰਹਿੰਦੇ ਨੇ ਦੇਖਾ ਦੇਖੀ ਸਭ ਕਰੇ ਦੇਖਾ ਦੇਖੀ ਆ ਦੇਖੋ ਆ ਲਫ਼ਜ਼ ਸਮਝਣੇ ਬੜੇ ਜ਼ਰੂਰੀ ਨੇ ਦੇਖਾ ਦੇਖੀ ਹੈ ਮਤਲਬ ਦੇਖਾ ਦੇਖੀ ਦੀ ਬੰਦਗੀ ਰਸਮੀ ਬੰਦਗੀ ਰਿਵਾਜੀ ਬੰਦਗੀ ਸਭ ਕਰੇ ਸਤਿਗੁਰੂ ਕਹਿੰਦੇ ਨੇ ਮੈਂ ਵੇਖ ਰਿਹਾ ਸਾਰੀ ਦੇਖਾ ਦੇਖੀ ਦੀ ਬੰਦਗੀ ਕਰ ਰਹੇ ਨੇ ਰਸਮੀ ਬੰਦਗੀ ਕਰ ਰਹੇ ਨੇ ਰਿਵਾਜੀ ਬੰਦਗੀ ਕਰ ਰਹੇ ਨੇ ਦੇਖਾ ਦੇਖੀ ਦੀ ਬੰਦਗੀ ਕਰ ਰਹੇ ਨੇ ਰਸਮੀ ਬੰਦਗੀ ਕਰੀ ਜਾ ਰਹੇ ਨੇ ਰਿਵਾਜੀ ਬੰਦਗੀ ਕਰੀ ਜਾ ਰਹੇ ਨੇ ਦੇਖਾ ਦੇਖੀ ਸਭ ਕਰੇ ਮਨਮੁੱਖ ਬੂਝ ਨਾ ਪਾਏ ਮਨਮੁੱਖਾਂ ਨੂੰ ਸਮਝ ਨਹੀਂ ਆਉਂਦੀ ਕਿ ਦੇਖਾ ਦੇਖੀ ਦੀ ਬੰਦਗੀ ਵਿਚ ਕੋਈ ਫਲ ਨਹੀਂ ਬੂਝ ਨਾ ਪਾਏ ਸਮਝ ਨਹੀਂ ਸਕਦੇ ਇਹ ਗੱਲ ਨੂੰ ਮੂਲੋਂ ਹੀ ਸਮਝ ਨਹੀਂ ਸਕਦੇ ਕਿ ਦੇਖਾ ਦੇਖੀ ਦੀ ਬੰਦਗੀ ਚ ਇਹ ਜਿਹੜੀ ਰਸਮੀ ਬੰਦਗੀ ਵਿਚ ਕੋਈ ਫਲ ਨਹੀਂ ਹੈ ਕੋਈ ਪ੍ਰਾਪਤੀ ਨਹੀਂ ਹੈ ਕੁਛ ਪੱਲੇ ਨਹੀਂ ਪੈਂਦਾ ਅੱਜ ਬੰਦਾ ਦੇਖਾ ਦੇਖੀ ਦੀ ਬੰਦਗੀ ਕਰ ਰਿਹਾ ਭਾਵ ਵਿਖਾਵੇ ਦੀ ਬੰਦਗੀ ਕਰ ਰਿਹਾ ਰਸਮੀ ਬੰਦਗੀ ਕਰ ਰਿਹਾ ਰਿਵਾਜੀ ਬੰਦਗੀ ਕਰ ਰਿਹਾ ਸਾਰੀ ਰਿਚੁਅਲਿਸਟਿਕ ਬੰਦਗੀ ਹੈ ਸਾਡੀ ਨੇਚਾ ਕੋਈ ਨਹੀਂ ਲਗਨ ਕੋਈ ਨਹੀਂ ਬੰਦਗੀ ਬੰਦਗੀ ਖਾਤਰ ਨਹੀਂ ਕੀਤੀ ਜਾ ਰਹੀ ਇਹੀ ਕਾਰਨ ਹੈ ਕਿ ਬੰਦਗੀ ਦਾ ਫਲ ਕੋਈ ਨਹੀਂ ਪੱਲੇ ਪੈ ਰਿਹਾ ਇਹੀ ਵਜ੍ਹਾ ਹੈ ਕਿ ਫਲ ਅੱਜ ਨਸੀਬ ਨਹੀਂ ਹੋ ਰਿਹਾ ਕਿਉਂ ਕਿਉਂਕਿ ਸਾਡੀ ਰਸਮੀ ਬੰਦਗੀ ਰਹਿ ਗਈ ਹੈ ਸਤਿਗੁਰਾਂ ਨੇ ਆਸ ਸਮਝਾ ਦਿੱਤਾ ਹੈ ਪਰ ਪੰਕਤੀ ਤੁਸੀਂ ਪੜ੍ਹ ਕੇ ਵੇਖੋ ਤੁਹਾਨੂੰ ਅਰਥ ਸਮਝ ਨਹੀਂ ਆਉਂਦੇ ਅਸਲ ਗੱਲ ਕੀ ਆਖੀ ਹੈ ਸਤਿਗੁਰੂ ਦੇਖਾ ਦੇਖੀ ਸਭ ਕਰੇ ਸਾਰੀ ਦੁਨੀਆ ਸਾਰੇ ਇਨਸਾਨ ਸਤਿਗੁਰੂ ਕਹਿੰਦੇ ਨੇ ਮੈਂ ਵੇਖ ਰਿਹਾ ਜ਼ਿਆਦਾਤਰ ਸਾਰੇ ਇਨਸਾਨ ਇਹ ਵੇਖਾ ਵੇਖੀ ਦੀ ਬੰਦਗੀ ਕਰ ਰਹੇ ਨੇ, ਰਸਮੀ ਬੰਦਗੀ ਕਰ ਰਹੇ ਨੇ, ਰਿਵਾਜੀ ਬੰਦਗੀ ਕਰ ਰਹੇ ਨੇ, ਰਿਚੁਅਲਿਸਟਿਕ ਹੈ ਸਾਡਾ ਜਿੰਨੀ ਪ੍ਰੇਅਰ ਹੈ ਬੰਦਗੀ ਹੈ। ਤੇ ਮਨਮੁੱਖ ਇਸ ਗੱਲ ਨੂੰ ਸਮਝ ਨਹੀਂ ਪਾ ਸਕੇ, ਇਹ ਗੱਲ ਨੂੰ ਸਮਝ ਨਹੀਂ ਪਾਏ ਕਿ ਦੇਖਾ ਦੇਖੀ ਦੀ ਬੰਦਗੀ ਵਿਚ ਕੋਈ ਫਲ ਨਹੀਂ ਹੈ, ਕੋਈ ਪ੍ਰਾਪਤੀ ਨਹੀਂ ਹੈ। ਦੇਰ ਇਜ਼ ਨੋ ਰਿਟਰਨ ਫਾਰ ਸੱਚ ਐਨ ਐਫਰਟ। ਜਿਨ ਗੁਰਮੁਖੀ ਹਿਰਦਾ ਸ਼ੁੱਧ ਹੈ, ਸੇਵ ਪਈ ਤਿੰਨ ਥਾਂ। ਇਹ ਸੇਵਾ ਕਿਨ੍ਹਾਂ ਦੀ ਥਾਂ ਪੈਂਦੀ ਹੈ, ਇਹ ਬੰਦਗੀ ਦੀ ਸੇਵਾ ਕਿਨ੍ਹਾਂ ਦੀ ਕਬੂਲੀ ਜਾਂਦੀ ਹੈ? ਸੇਵ ਪਈ ਤਿੰਨ ਥਾਂ। ਸੇਵ ਸੇਵਾ, ਕਿਹੜੀ ਬੰਦਗੀ ਵਾਲੀ ਸੇਵਾ? ਪਈ ਪੈਂਦੀ ਹੈ ਤਿੰਨ ਤਿੰਨਾਂ ਦੀ ਥਾਂ, ਟਿਕਾਣੇ ਭਾਵ ਪ੍ਰਭੂ ਦੇ ਦਰ ਤੇ ਕਬੂਲੀ ਜਾਂਦੀ ਹੈ ਉਨ੍ਹਾਂ ਦੀ ਬੰਦਗੀ ਵਾਲੀ ਸੇਵਾ, ਜਿਹੜੇ ਕਿਵੇਂ ਕਰਦੇ ਨੇ? ਗੁਰਮੁਖੀ ਕਰਦੇ ਨੇ, ਭਾਵ ਗੁਰੂ ਦੀ ਸਿੱਖਿਆ ਅਨੁਸਾਰ ਕਰਦੇ ਨੇ, ਗੁਰੂ ਦੀ ਸਿੱਖਿਆ ਲੈ ਕੇ ਜਿਹੜੀ ਪ੍ਰੇਮ ਵਾਲੀ ਬੰਦਗੀ ਕਰਦੇ ਨੇ। ਗੁਰੂ ਦੀ ਸਿੱਖਿਆ ਹੈ ਨਿਸ਼ਕਾਮ ਬੰਦਗੀ, ਪ੍ਰੇਮ ਵਾਲੀ ਬੰਦਗੀ। ਜੋ ਤਾਂ ਗੁਰੂ ਦੀ ਸਿੱਖਿਆ ਲੈ ਕੇ ਨਿਸ਼ਕਾਮ ਬੰਦਗੀ, ਪ੍ਰੇਮ ਵਾਲੀ ਬੰਦਗੀ ਕਰਦੇ ਨੇ, ਹਿਰਦਾ ਸ਼ੁੱਧ ਹੈ, ਉਨ੍ਹਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਨ੍ਹਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਨਾ ਉਥੇ ਮਾਇਆ ਦਾ ਪ੍ਰਭਾਵ ਰਹਿੰਦਾ ਹੈ, ਨਾ ਵਿਕਾਰਾਂ ਦਾ ਪ੍ਰਭਾਵ ਰਹਿੰਦਾ ਹੈ। ਤੇ ਸੇਵ ਪਈ ਤਿੰਨ ਥਾਂ, ਉਨ੍ਹਾਂ ਦੀ ਬੰਦਗੀ, ਉਨ੍ਹਾਂ ਦੀ ਸੇਵਾ, ਉਨ੍ਹਾਂ ਦਾ ਜੋ ਜਪ ਤਪ ਉਹ ਕਬੂਲ ਹੋ ਜਾਂਦਾ। ਕਿਉਂ? ਹਰੀ ਗੁਣ ਗਾਵੈ, ਹਰੀ ਗੁਣ ਗਾਵੈ, ਹਰੀ ਨਿਤ ਪੜੈ। ਦੇਖੋ ਜੀ, ਪੜੈ ਆ ਗਿਆ। ਹਰੀ ਗੁਣ ਗਾਵੈ, ਹਰੀ ਨਿਤ ਪੜੈ, ਹਰੀ ਗੁਣ ਗਾਏ ਸਮਾਏ। ਤੇ ਜਿਨ੍ਹਾਂ ਦੀ ਬੰਦਗੀ ਥਾਂ ਪੈਂਦੀ ਹੈ ਨਾ, ਉਹ ਕਿਹੋ ਜਿਹੇ ਹੁੰਦੇ ਨੇ? ਤੂੰ ਕਹਿੰਦੇ ਨੇ ਹਰੀ ਗੁਣ ਗਾਵੈ, ਉਹ ਤੇ ਸਦਾ ਹਰੀ ਦੇ ਗੁਣ ਗਾਉਂਦੇ ਨੇ। ਹਰੀ ਨਿਤ ਪੜੈ, ਹਰੀ ਤੋਂ ਭਾਵ ਹਰੀ ਨਾਮ, ਬਾਣੀ। ਬਾਣੀ ਗਾਉਂਦੇ ਨੇ, ਗੁਣ ਗਾਉਂਦੇ ਨੇ, ਭਾਵ ਸਿਫਸਲਾ ਕਰਦੇ ਨੇ। ਹਰੀ ਨਿਤ ਪੜੈ, ਬਾਣੀ ਨਿਤ ਪੜਦੇ ਨੇ, ਤੋ ਹਰੀ ਤੋਂ ਭਾਵ ਇੱਥੇ ਬਾਣੀ ਦਾ, ਹਰੀ ਦੀ ਬਾਣੀ ਨਿਤ ਪੜਦੇ ਨੇ, ਕਿਉਂਕਿ ਬਾਣੀ ਪੜੀ ਜਾਂਦੀ ਹੈ। ਹਰੀ ਗੁਣ ਗਾਏ ਸਮਾਏ, ਪਰਮੇਸ਼ਰ ਦੇ ਗੁਣ ਗਾ ਕੇ ਪਰਮੇਸ਼ਰ ਵਿਚ ਲਿਵ ਲਾਉਂਦੇ ਨੇ, ਸੁਰਤ ਜੋੜਦੇ ਨੇ, ਉਨ੍ਹਾਂ ਦੀ ਬੰਦਗੀ ਥਾਂ ਪੈਂਦੀ। ਉਹ ਐਸੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਬੰਦਗੀ ਥਾਂ ਪੈਂਦੀ ਹੈ। ਉਹ ਸਦਾ ਪਰਮੇਸ਼ਰ ਦੀ ਸਿਫਸਲਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਤੇ ਗਾਉਂਦੇ ਤੇ ਪੜ੍ਹਦੇ ਕਿਵੇਂ ਨੇ? ਸਮਾਏ ਲਿਵ ਲਾ ਕੇ, ਸੁਰਤ ਜੋੜ ਕੇ, ਨੱਚ ਟੱਪ ਕੇ ਨਹੀਂ ਕਿ ਆਹ ਤੁਹਾਡੀ ਧੁਨੀ ਥਾਣੀ ਦੀ ਨਾਮ ਕੱਢ ਦੇਈ। ਉਹ ਕਹਿੰਦੇ ਜੀ ਪਾ ਲੈਂਦੇ ਨੇ ਗਲਵਕੜੀ, ਤੇ ਟੱਪਦੇ ਨੇ, ਨੱਚਦੇ ਨੇ, ਕਹਿੰਦੇ ਨੇ ਤੁਹਾਡੇ ਧੁਨੀ ਥਾਣੀ ਨਾਮ ਕੱਢਦੇ ਹਾਂ ਅਸੀਂ। ਮੈਂ ਹੈਰਾਨ ਹੋ ਗਿਆ ਕਿਹੋ ਜਿਹੇ ਲਫ਼ਜ਼ ਵਰਤਦੇ ਨੇ। ਸਿਮਰਨ ਨੇ ਤਾਂ ਅਡੋਲਤਾ ਬਖਸ਼ਣੀ ਹੈ, ਸਿਮਰਨ ਨੇ ਤਾਂ ਸਰੂਰ ਬਖਸ਼ਣਾ, ਮਨ ਟਿਕਾਉਣਾ। ਤੇ ਉੱਥੇ ਤੇ ਮੈਂ ਵੇਖਿਆ ਬੰਦੇ ਸਿਮਰਨ ਵੇਲੇ ਟੱਪਦੇ ਨੇ, ਨੱਚਦੇ ਨੇ, ਹਰੀ ਨਿਤ ਪੜੇ, ਹਰੀ ਗੁਣ ਗਾਏ ਸਮਾਏ। ਨਾਨਕ ਤਿਣਕੀ ਬਾਣੀ ਸਦਾ ਸੱਚ ਹੈ, ਜੇ ਨਾਮੇ ਰਹੇ ਲਿਵਲਾਏ। ਤਿਣਕੀ ਬਾਣੀ ਸਦਾ ਸੱਚ ਹੈ, ਉਨ੍ਹਾਂ ਦੀ ਬਾਣੀ, ਤਿਣਕੀ ਬਾਣੀ, ਉਨ੍ਹਾਂ ਦੀ ਬਾਣੀ ਸਦਾ ਸੱਚ ਹੈ, ਉਨ੍ਹਾਂ ਦੀ ਬਾਣੀ ਪੜੀ ਸਦਾ ਪ੍ਰਮਾਣ ਹੈ, ਜੇ ਨਾਮੇ ਰਹੇ ਲਿਵਲਾਏ। ਜਿਹੜੇ ਨਾਮ ਵਿਚ ਲਿਵ ਲਾ ਕੇ ਰੱਖਦੇ ਨੇ, ਉਨ੍ਹਾਂ ਦੀ ਪੜੀ ਬਾਣੀ ਸਦਾ ਸੱਚ ਹੈ ਭਾਵ ਕਬੂਲ ਹੈ। ਜੇ ਨਾਮੇ ਰਹੇ ਲਿਵ ਲਾਏ, ਜਿਹੜੇ ਨਾਮ ਵਿਚ ਲਿਵ ਲਾ ਕੇ ਰੱਖਦੇ ਨੇ, ਇਹ ਸੀ ਸ਼ਬਦ 36ਵਾਂ ਜਿਸ ਦੀ ਵਿਆਖਿਆ ਆਪ ਜੀ ਨੇ ਸਰਵਣ ਕੀਤੀ। 37ਵਾਂ